ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨ। ਫੈਡਰਲ ਸਰਕਾਰ ਵਿਦੇਸ਼ੀ ਸਰਕਾਰਾਂ ਨਾਲ ਕਥਿਤ ਤੌਰ ਤੇ ਸਾਜ਼ਿਸ਼ ਰਚਣ ਵਾਲੇ MPs ਦੇ ਨਾਮ ਦੱਸਣ ਬਾਰੇ ਅਸਪਸ਼ਟ। ਲੰਡਨ ਹਮਲੇ ਦੀ ਤੀਸਰੀ ਬਰਸੀ ਮੌਕੇ ਨੌਜਵਾਨ ਮੁਸਲਿਮ ਸਮੂਹ ਵੱਲੋਂ ਵਿਜਿਲ ਦਾ ਆਯੋਜਨ ਅਤੇ ਬੈਂਕ ਆਫ ਕੈਨੇਡਾ ਨੇ 4 ਸਾਲ ਬਾਅਦ ਵਿਆਜ ਦਰ ਘਟਾਈ। ਸੀਨੀਅਰ ਕੈਬਨਿਟ ਮਿਨਿਸਟਰਸ ਨੇ ਮੰਗਲਵਾਰ ਨੂੰ ਇਸ ਬਾਰੇ ਸਪਸ਼ਟ ਨਹੀਂ ਕੀਤਾ ਕਿ ਕੀ ਸਰਕਾਰ ਉਹਨਾਂ MPs ਦੇ ਨਾਮ ਡਿਸਕਲੋਜ਼ ਕਰਨ ਲਈ ਤਿਆਰ ਹੈ ਜਿਨ੍ਹਾਂ ਨੇ ਅਲੈਜਡਲੀ ਕਥਿਤ ਤੌਰ ਤੇ ਫੋਰਨ ਗਵਰਨਮੈਂਟਸ ਨਾਲ ਰਲ ਕੇ ਸਾਜ਼ਿਸ਼ ਰਚੀ ਸੀ ਅਤੇ ਵਿਦੇਸ਼ੀ ਏਜੰਟਾਂ ਨਾਲ ਜਾਣ ਬੁੱਝ ਕੇ ਸੈਂਸਿਟਿਵ ਇਨਫੋਰਮੇਸ਼ਨ ਸਾਂਝੀ ਕੀਤੀ ਸੀ ਅਤੇ ਇੱਕ ਮਾਹਿਰ ਅਨੁਸਾਰ ਤਾਂ ਅਜਿਹਾ ਕਰਨਾ ਟ੍ਰੀਜ਼ਨ ਯਾਨੀ ਦੇਸ਼ ਧਰੋਹ ਦੇ ਦਾਇਰੇ ਵਿੱਚ ਆਉਂਦਾ ਹੈ। ਮੰਤਰੀਆਂ ਦਾ ਕਹਿਣਾ ਹੈ ਕਿ ਇਹਨਾਂ ਦੋਸ਼ਾਂ ਦੀ ਪੁਲਿਸ ਜਾਂਚ ਵੀ ਹੋ ਸਕਦੀ ਹੈ ਅਤੇ ਅੰਤ ਵਿੱਚ ਉਸ ਪ੍ਰੋਸੈਸ ਦੇ ਹਿੱਸੇ ਵਜੋਂ ਵੇਰਵੇ ਜਾਰੀ ਕੀਤੇ ਜਾ ਸਕਦੇ ਨੇ। ਪਰ ਇਸ ਨਾਲ ਇਹ ਸਵਾਲ ਜ਼ਰੂਰ ਉੱਠਦਾ ਹੈ ਕਿ ਕੀ ਅਗਲੀਆਂ ਵੋਟਾਂ ਤੋਂ ਪਹਿਲਾਂ ਵੋਟ ਪਾਉਣ ਵਾਲੀ ਜਨਤਾ ਨੂੰ ਇਹ ਪਤਾ ਲੱਗ ਸਕੇਗਾ ਕਿ ਕਿਹੜੇ MPs ਨੇ ਜਿਹੜੇ ਇਸ ਕਿਸਮ ਦੇ ਬਿਹੇਵੀਅਰ ਵਿੱਚ ਜਿਨ੍ਹਾਂ 'ਤੇ ਸ਼ਾਮਿਲ ਹੋਣ ਦਾ ਦੋਸ਼ ਲੱਗਿਆ। ਮਾਮਲਾ ਕੀ ਹੈ ਕਿ ਨੈਸ਼ਨਲ ਸਿਕਿਉਰਿਟੀ ਐਂਡ ਇੰਟੈਲੀਜੈਂਸ ਕਮੇਟੀ ਆਫ ਪਾਰਲੀਮੈਂਟੇਰੀਅਨਸ NSICOP ਵੱਖ ਵੱਖ ਪਾਰਟੀਜ਼ ਦੇ MPs ਅਤੇ ਸੈਨੇਟਰਸ ਦਾ ਇੱਕ ਗਰੁੱਪ ਹੈ ਅਤੇ ਇਹਨੇ ਸੋਮਵਾਰ ਨੂੰ ਇੱਕ ਰਿਪੋਰਟ ਜਾਰੀ ਕੀਤੀ ਹੈ ਜਿਸ ਵਿੱਚ ਕੁਝ ਬੇਨਾਮ MPs ਦੁਆਰਾ ਕੈਨੇਡੀਅਨ ਡੈਮੋਕ੍ਰੇਸੀ ਨੂੰ ਕਮਜ਼ੋਰ ਕਰਨ ਅਤੇ ਕਿਸੇ ਵਿਦੇਸ਼ੀ ਗਵਰਨਮੈਂਟ ਦੇ ਇੰਟਰਸਟ ਨੂੰ ਲਾਭ ਪਹੁੰਚਾਉਣ ਸੰਬੰਧੀ ਬੜੇ ਪਰੇਸ਼ਾਨਕੁਨ ਖੁਲਾਸੇ ਕੀਤੇ ਗਏ ਨੇ। ਕਮੇਟੀ ਦੇ ਮੈਂਬਰਸ ਵੱਲੋਂ RCMP ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ CSIS ਯਾਨੀ ਡਿਪਾਰਟਮੈਂਟ ਆਫ ਜਸਟਿਸ ਅਤੇ ਇਲੈਕਸ਼ਨਸ ਕੈਨੇਡਾ ਸਮੇਤ 10 ਫੈਡਰਲ ਆਰਗੇਨਾਈਜੇਸ਼ਨ ਦੁਆਰਾ ਇਕੱਠੀ ਕੀਤੀ ਗਈ ਇਨਫੋਰਮੇਸ਼ਨ ਅਤੇ ਇੰਟੈਲੀਜੈਂਸ ਜਾਣਕਾਰੀ ਦੀ ਉਹਨੂੰ ਰਿਵਿਊ ਕਰਨ ਤੋਂ ਬਾਅਦ ਅਸੈਸ ਕਰਨ ਤੋਂ ਬਾਅਦ ਇਹ ਰਿਪੋਰਟ ਤਿਆਰ ਕੀਤੀ ਗਈ ਸੀ। ਰਿਪੋਰਟ ਦਾ ਦਾਅਵਾ ਹੈ ਕਿ ਕੁਝ ਬੇਨਾਮ ਪਾਰਲੀਮੈਂਟ ਮੈਂਬਰਸ MPs ਅਤੇ ਜਾਂ ਸੈਨੇਟਰ ਦੇਸ਼ ਦੇ ਸਰਵੋਤਮ ਹਿੱਤਾਂ ਵਿੱਚ ਆਪਣੇ ਫਰਜ਼ ਨਿਭਾਉਣ ਵਿੱਚ ਅਸਫਲ ਰਹੇ ਨੇ। ਕਮੇਟੀ ਨੇ ਕਿਹਾ ਕਿ ਅਨਨੇਮਡ MPs ਨੇ ਸਿਆਸੀ ਕੈਂਪੇਨ ਤੋਂ ਪਹਿਲਾਂ ਵਿਦੇਸ਼ੀ ਮਿਸ਼ਨਾਂ ਨਾਲ ਅਣਉਚਿਤ ਢੰਗ ਨਾਲ ਗੱਲਬਾਤ ਕੀਤੀ ਅਤੇ ਫੋਰਨ ਗਵਰਨਮੈਂਟਸ ਜਾਂ ਉਹਨਾਂ ਦੇ ਪ੍ਰੋਕਸੀਸ ਤੋਂ ਪੈਸਾ ਵੀ ਪ੍ਰਾਪਤ ਕੀਤਾ ਹੈ। ਰਿਪੋਰਟ ਅਨੁਸਾਰ ਇਹ ਅਨਨੇਮਡ MPs ਨੇ ਵਿਦੇਸ਼ੀ ਕੂਟਨੀਤਿਕ ਅਧਿਕਾਰੀਆਂ ਨੂੰ ਆਪਣੇ ਕਲੀਗ MPs ਦੇ ਕੰਮ ਜਾਂ ਵਿਚਾਰਾਂ ਬਾਰੇ ਵੀ ਵਿਸ਼ੇਸ਼ ਜਾਣਕਾਰੀ ਪ੍ਰਦਾਨ ਕੀਤੀ, ਇਹ ਜਾਣਦੇ ਹੋਏ ਕਿ ਉਸ ਜਾਣਕਾਰੀ ਦੀ ਵਰਤੋਂ ਕੁਝ MPs ਅਤੇ ਸੈਨੇਟਰਾਂ ਖਿਲਾਫ਼ ਵਰਤੀ ਜਾ ਸਕਦੀ ਹੈ, ਉਹਨਾਂ ਨੂੰ ਮੈਨੀਪੁਲੇਟ ਕੀਤਾ ਜਾ ਸਕਦਾ ਹੈ। ਕਮੇਟੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਕੁਝ MPs ਨੇ ਕਿਸੇ ਹੋਰ ਦੇਸ਼ ਨੂੰ ਫਾਇਦਾ ਪਹੁੰਚਾਉਣ ਲਈ ਪਾਰਲੀਮੈਂਟ ਦੇ ਸਹਿਯੋਗੀਆਂ ਨੂੰ ਗਲਤ ਢੰਗ ਨਾਲ ਪ੍ਰਭਾਵਿਤ ਕਰਨ ਲਈ ਵਿਦੇਸ਼ੀ ਸਰਕਾਰਾਂ ਦੀਆਂ ਬੇਨਤੀਆਂ ਦਾ ਉਹਨੂੰ ਰਿਸਪੌਂਡ ਕੀਤਾ ਅਤੇ ਕਿਸੇ ਵਾਕਫ ਖੁਫੀਆ ਅਧਿਕਾਰੀ ਜਾਂ ਵਿਦੇਸ਼ੀ ਸਰਕਾਰ ਨੂੰ ਗੁਪਤ ਸਰਕਾਰੀ ਜਾਣਕਾਰੀ ਦਾ ਖੁਲਾਸਾ ਵੀ ਕੀਤਾ। ਡੈਪਟੀ ਪ੍ਰਾਈਮ ਮਿਨਿਸਟਰ ਕ੍ਰਿਸਟੀਆ ਫਰੀਲੈਂਡ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਰਕਾਰ ਵਿਦੇਸ਼ੀ ਰਾਜਨੀਤਿਕ ਦਖਲ ਅੰਦਾਜ਼ੀ ਦੇ ਖਤਰੇ ਨੂੰ ਬੇਹੱਦ ਗੰਭੀਰਤਾ ਨਾਲ ਲੈਂਦੀ ਹੈ ਅਤੇ ਉਹਨਾਂ ਕਿਹਾ ਕਿ ਕੈਨੇਡਾ ਆਪਣੀ ਡੈਮੋਕ੍ਰੇਸੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਨ ਵਾਲੀਆਂ ਤਾਨਾਸ਼ਾਹੀ ਸਰਕਾਰਾਂ ਬਾਰੇ ਭੋਲਾ ਨਹੀਂ ਬਣਿਆ ਰਹਿ ਸਕਦਾ। ਇਹ ਪੁੱਛੇ ਜਾਣ 'ਤੇ ਕਿ ਉਹ ਇਸ ਗੱਲ ਦੀ ਗਰੰਟੀ ਦੇ ਸਕਦੇ ਨੇ ਕਿ ਰਿਪੋਰਟ ਵਿੱਚ ਜ਼ਿਕਰ ਕੀਤੀਆਂ ਗਤੀਵਿਧੀਆਂ ਵਿੱਚ ਸ਼ਾਮਲ ਪਾਏ ਗਏ MP ਨੂੰ ਲਿਬਰਲਜ਼ ਆਪਣੇ ਕੌਕਸ 'ਚੋਂ ਕੱਢਣਗੇ ਜਾਂ ਨਹੀਂ, ਫਰੀਲੈਂਡ ਨੇ ਇਸ ਦੀ ਵਚਨਬੱਧਤਾ ਨਹੀਂ ਪ੍ਰਗਟਾਈ। ਉਹਨਾਂ ਕਿਹਾ, ਕੋਟ, ਮੈਂ ਕੈਨੇਡੀਅਨਜ਼ ਨੂੰ ਗਰੰਟੀ ਦੇ ਸਕਦੀ ਹਾਂ ਕਿ ਸਾਡੀ ਸਰਕਾਰ ਫੋਰਨ ਇੰਟਰਫੇਰੈਂਸ ਨੂੰ ਬਹੁਤ ਗੰਭੀਰਤਾ ਨਾਲ ਲੈਂਦੀ ਹੈ। ਫਰੀਲੈਂਡ ਨੇ ਨਵੇਂ ਸਰਕਾਰੀ ਕਾਨੂੰਨ ਬਿੱਲ C-70 ਵੱਲ ਇਸ਼ਾਰਾ ਕੀਤਾ ਜੋ ਫੋਰਨ ਗਵਰਨਮੈਂਟਸ ਦੀ ਤਰਫੋਂ ਕੰਮ ਕਰਨ ਵਾਲੇ ਲੋਕਾਂ ਨੂੰ ਆਪਣੇ ਕੰਮਕਾਜ ਦਾ ਖੁਲਾਸਾ ਕਰਨਾ ਜ਼ਰੂਰੀ ਬਣਾਉਣ ਲਈ ਇੱਕ ਫੋਰਨ ਏਜੰਟ ਰਜਿਸਟਰੀ ਦੀ ਸਥਾਪਨਾ ਕਰੇਗਾ। ਜਦੋਂ ਫਰੀਲੈਂਡ 'ਤੇ ਦੱਸਣ ਦਾ ਦਬਾਅ ਪਾਇਆ ਗਿਆ ਕਿ ਕੀ ਉਹ ਸੋਚਦੇ ਨੇ ਕਿ ਅਗਲੀ ਚੋਣਾਂ ਤੋਂ ਪਹਿਲਾਂ ਕੈਨੇਡੀਅਨਜ਼ ਨੂੰ ਪਤਾ ਹੋਣਾ ਚਾਹੀਦਾ ਕਿ ਕੌਣ ਦੇਸ਼ ਨੂੰ ਕਮਜ਼ੋਰ ਕਰਨ ਲਈ ਕੰਮ ਕਰ ਰਿਹਾ, ਤਾਂ ਫਰੀਲੈਂਡ ਨੇ ਕਿਹਾ ਕਿ ਉਹ ਪੁਲਿਸ 'ਤੇ ਭਰੋਸਾ ਕਰਦੇ ਨੇ ਕਿ ਉਹ ਆਪਣਾ ਕੰਮ ਕਰੇਗੀ। ਲਿਬਰਲ ਪਾਰਟੀ ਲਈ ਫਰੀਲੈਂਡ ਨੇ ਫ੍ਰੈਂਚ ਵਿੱਚ ਕਿਹਾ ਕਿ ਵਿਦੇਸ਼ੀ ਦਖਲ ਅੰਦਾਜ਼ੀ ਦੇ ਦੋਸ਼ ਨੈਸ਼ਨਲ ਸਿਕਿਉਰਿਟੀ ਦੇ ਨੈਸ਼ਨਲ ਇੰਟਰਸਟ ਦਾ ਮਾਮਲਾ ਹੈ ਅਤੇ ਇੱਕ ਰਾਜਨੀਤਿਕ ਪਾਰਟੀ ਦੇ ਰੂਪ ਵਿੱਚ ਅਸੀਂ ਇੱਕ ਅੰਦਰੂਨੀ ਫਾਲੋਅਪ ਕਰਾਂਗੇ, ਇੰਟਰਨਲ ਫਾਲੋਅਪ ਕਰਾਂਗੇ। ਫਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਇਹ ਇੰਟਰਨਲ ਫਾਲੋਅਪ ਕਿਸ ਤਰ੍ਹਾਂ ਦਾ ਹੋਵੇਗਾ। ਪਬਲਿਕ ਸੇਫਟੀ ਮਿਨਿਸਟਰ ਡੋਮਿਨਿਕ ਲੇਬਲਾਂ ਨੇ ਕਿਹਾ ਕਿ NSICOP ਦੀਆਂ ਕੁਝ ਗੱਲਾਂ ਨਾਲ ਸਰਕਾਰ ਰਿਸਪੈਕਟਫੁਲੀ ਡਿਸਅਗਰੀ ਕਰਦੀ ਹੈ, ਅਸਹਿਮਤ ਹੈ। ਜਸਟਿਸ ਮਿਨਿਸਟਰ ਆਰਿਫ ਇਰਾਨੀ ਨੇ ਕਿਹਾ ਕਿ ਸਰਕਾਰ ਵਿਦੇਸ਼ੀ ਦਖਲ ਦੇ ਮੁੱਦੇ 'ਤੇ ਚਿੰਤਤ ਹੈ ਅਤੇ ਕਾਰਵਾਈ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਇਹ ਰਿਪੋਰਟ ਸਾਡੇ ਸਾਰਿਆਂ ਲਈ, ਭਾਵੇਂ ਕੋਈ ਵੀ ਪਾਰਟੀ ਹੋਵੇ, ਇੱਕ ਚਿੰਤਾਜਨਕ ਮੁੱਦਾ ਹੈ। ਗੌਰਤਲਬ ਹੈ ਕਿ NSICOP ਦੀ ਇਸ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਕਿ ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਰੇਸ ਵਿੱਚ ਚਾਈਨਾ ਅਤੇ ਭਾਰਤ ਨੇ ਵੀ ਕਥਿਤ ਤੌਰ 'ਤੇ ਦਖਲ ਦਿੱਤਾ ਸੀ। ਕੈਨੇਡਾ ਵਿੱਚ ਨੈਸ਼ਨਲ ਸਿਕਿਉਰਿਟੀ ਦੇ ਵਿਸ਼ੇ ਦੇ ਮਾਹਿਰ ਨੇ ਵੈਸਲੀ ਵਾਕ, ਉਹਨਾਂ ਦਾ ਕਹਿਣਾ ਹੈ ਕਿ ਇਹ ਰਿਪੋਰਟ ਬਹੁਤ ਬੇਚੈਨ ਕਰਨ ਵਾਲੀ ਹੈ। ਉਹਨਾਂ ਨੇ ਰਿਪੋਰਟ ਵਿੱਚ ਦਰਜ ਇੱਕ ਕਿੱਸੇ ਦਾ ਜ਼ਿਕਰ ਕੀਤਾ ਜਿਸ ਵਿੱਚ ਇੱਕ ਬੇਨਾਮ MP ਇੱਕ ਵਿਦੇਸ਼ੀ ਖੁਫੀਆ ਅਧਿਕਾਰੀ ਦਾ ਸਹਿਯੋਗ ਕਰਦਾ ਹੈ, ਵਿਦੇਸ਼ ਵਿੱਚ ਮੁਲਾਕਾਤ ਦੀ ਵਿਵਸਥਾ ਕਰਨ ਦੀ ਮੰਗ ਕਰਦਾ ਹੈ ਅਤੇ ਉਸ ਅਧਿਕਾਰੀ ਨੂੰ ਜਾਣਕਾਰੀ ਪ੍ਰਦਾਨ ਕਰਦਾ ਹੈ। ਵੈਸਲੀ ਨੇ ਇਸ ਸਥਿਤੀ ਨੂੰ ਦੇਸ਼ ਧਰੋਹ ਆਖਿਆ। ਐਨਡੀਪੀ ਲੀਡਰ ਜਗਮੀਤ ਸਿੰਘ ਨੇ ਕਿਹਾ ਕਿ ਇਹ ਜਾਣ ਕੇ ਕੁਝ ਐਮਪੀਜ਼ ਨੇ ਕਥਿਤ ਤੌਰ ਤੇ ਵਿਦੇਸ਼ੀ ਸਰਕਾਰ ਦੀ ਤਰਫੋਂ ਕੰਮ ਕੀਤਾ, ਇਹ ਬਹੁਤ ਗੰਭੀਰ ਅਤੇ ਬਹੁਤ ਨਿਰਾਸ਼ਾਜਨਕ ਹੈ। ਜਗਮੀਤ ਸਿੰਘ ਨੇ ਕਿਹਾ, ਕੋਟ, ਜੇ ਕੋਈ ਸਬੂਤ ਹੈ ਕਿ ਕਿਸੇ ਨੇ ਸਾਡੇ ਲੋਕਤੰਤਰ ਨੂੰ ਪ੍ਰਭਾਵਿਤ ਕਰਨ ਲਈ ਜਾਣ ਬੁੱਝ ਕੇ ਵਿਦੇਸ਼ੀ ਸਰਕਾਰ ਨਾਲ ਕੰਮ ਕੀਤਾ ਹੈ ਤਾਂ ਉਹਨਾਂ ਨੂੰ ਹੁਣ ਪਾਰਲੀਮੈਂਟ ਦਾ ਮੈਂਬਰ ਨਹੀਂ ਰਹਿਣਾ ਚਾਹੀਦਾ। ਇਸੇ ਤਰ੍ਹਾਂ ਕੰਜ਼ਰਵੇਟਿਵਸ ਵੱਲੋਂ ਵੀ ਫੈਡਰਲ ਸਰਕਾਰ ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਵਿਦੇਸ਼ੀ ਸਰਕਾਰਾਂ ਨਾਲ ਕਥਿਤ ਤੌਰ ਤੇ ਸਾਜ਼ਿਸ਼ ਰਚਣ ਵਾਲੇ ਐਮਪੀਜ਼ ਦੇ ਨਾਮ ਨਸ਼ਰ ਕਰੇ। ਪਬਲਿਕ ਸੇਫਟੀ ਮਿਨਿਸਟਰ ਡੋਮਿਨਿਕ ਲੇਬਲੋਂ ਦੀ ਕੱਲ ਇੱਕ ਕੰਜ਼ਰਵੇਟਿਵ ਐਮਪੀ ਨਾਲ ਤਿੱਖੀ ਤਕਰਾਰ ਵੀ ਹੋਈ ਇਸ ਮੁੱਦੇ ਤੇ। ਲੇਬਲੋਂ ਨੇ ਕਮੇਟੀ ਨੂੰ ਦੱਸਿਆ ਕਿ ਖੁਫੀਆ ਰਿਪੋਰਟਾਂ ਵਿੱਚ ਗੈਰ ਪ੍ਰਮਾਣਿਤ ਖੁਫੀਆ ਜਾਣਕਾਰੀ ਹੋ ਸਕਦੀ ਹੈ ਜੋ ਪੂਰੀ ਤਸਵੀਰ ਪੇਸ਼ ਨਹੀਂ ਕਰਦੀ। ਉਹਨਾਂ ਨੇ ਕਿਹਾ ਕਿ ਆਰਸੀਐਮਪੀ ਤੇ ਨਿਰਭਰ ਕਰਦਾ ਹੈ ਕਿ ਉਹ ਜਾਂਚ ਕਰੇ ਅਤੇ ਜੇ ਲੋੜੀਂਦਾ ਹੋਵੇ ਤਾਂ ਚਾਰਜ ਕਰੇ, ਕਿਉਂਕਿ ਇੱਕ ਲੋਕਤੰਤਰ ਵਿੱਚ ਇੱਕ ਕਾਨੂੰਨੀ ਵਿਵਸਥਾ ਵਿੱਚ ਚੀਜ਼ਾਂ ਇਸੇ ਤਰ੍ਹਾਂ ਕੰਮ ਕਰਦੀਆਂ ਨੇ। ਬੈਂਕ ਆਫ ਕੈਨੇਡਾ ਨੇ 4 ਸਾਲ ਬਾਅਦ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਹੈ ਤੇ ਹੁਣ ਵਿਆਜ ਦਰ ਘਟਾ ਕੇ 4.75% ਕਰ ਦਿੱਤੀ ਗਈ ਹੈ। ਪਿਛਲੇ ਸਾਲ ਜੁਲਾਈ ਤੋਂ ਵਿਆਜ ਦਰ 5% ਤੇ ਬਰਕਰਾਰ ਸੀ। ਕੋਵਿਡ ਮਹਾਮਾਰੀ ਦੌਰਾਨ ਵਿਆਜ ਦਰਾਂ ਅਸਧਾਰਨ ਪੱਧਰ ਤੱਕ ਘਟਾਉਣ ਤੋਂ ਬਾਅਦ ਜਿਹੜੀ ਮਹਿੰਗਾਈ ਪੈਦਾ ਹੋਈ ਸੀ ਉਸ ਨੂੰ ਕਾਬੂ ਕਰਨ ਲਈ ਬੈਂਕ ਆਫ ਕੈਨੇਡਾ ਨੇ ਮਾਰਚ 2022 ਤੋਂ ਬਾਅਦ ਵਿਆਜ ਦਰਾਂ ਵਿੱਚ ਤੇਜ਼ੀ ਲਿਆਉਣ ਦਾ ਸਿਲਸਿਲਾ ਸ਼ੁਰੂ ਕੀਤਾ ਸੀ। ਕੋਵਿਡ-19 ਦੇ ਦੌਰਾਨ ਜਿਹੜੀ ਇਕਨੋਮਿਕ ਸਿਚੁਏਸ਼ਨ ਨੂੰ, ਆਰਥਿਕਤਾ ਨੂੰ ਲੀਹ ਤੇ ਰੱਖਣ ਲਈ ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਨੂੰ ਆਲਮੋਸਟ ਜ਼ੀਰੋ ਤੇ ਲਿਆਂਦਾ ਸੀਗਾ, ਪਰ ਉਸ ਤੋਂ ਬਾਅਦ ਜਦੋਂ ਮਹਿੰਗਾਈ ਕਾਬੂ ਤੋਂ ਬਾਹਰ ਹੋਣ ਲੱਗ ਗਈ, ਜਦੋਂ ਇਕਨੋਮੀ ਦੇ ਵਿੱਚ ਇਨਫਲੇਸ਼ਨਰੀ ਪ੍ਰੈਸ਼ਰ ਬਹੁਤ ਵੱਧ ਗਿਆ, ਤੇ ਫਿਰ ਉਸ ਤੋਂ ਬਾਅਦ ਬੈਂਕ ਆਫ ਕੈਨੇਡਾ ਨੇ ਜਿਹੜੀਆਂ ਵਿਆਜ ਦਰਾਂ ਸੀਗੀਆਂ ਉਹ ਖਾਸੀਆਂ ਵਧਾ ਦਿੱਤੀਆਂ ਸੀਗੀਆਂ, ਪਰ ਪਿਛਲੀ ਜੁਲਾਈ ਤੋਂ ਬਾਅਦ 5% ਤੇ ਬਰਕਰਾਰ ਸੀ ਤੇ ਹੁਣ ਇਹ 4 ਸਾਲ ਬਾਅਦ ਪਹਿਲੀ ਵਾਰੀ ਇਹਦੇ ਵਿੱਚ ਕਟੌਤੀ ਕੀਤੀ ਹੈ। 25 ਬੇਸਿਸ ਪੁਆਇੰਟਸ ਦੀ ਕਟੌਤੀ ਕੀਤੀ ਗਈ ਹੈ। ਮਹਿੰਗਾਈ ਦਰ ਹੇਠਾਂ ਆਉਣ ਦੇ ਮੱਦੇਨਜ਼ਰ ਇਕਨੋਮਿਸਟ ਨੂੰ ਵੀ ਐਤਕੀ ਵਿਆਜ ਦਰਾਂ ਵਿੱਚ ਕਟੌਤੀ ਦੀ ਹੀ ਉਮੀਦ ਸੀ। ਇਸ ਸਾਲ ਮਾਰਚ ਵਿੱਚ ਇਨਫਲੇਸ਼ਨ ਰੇਟ ਜਿਹੜਾ ਹੈ ਉਹ 2.9% ਸੀ ਅਤੇ ਅਪ੍ਰੈਲ ਵਿੱਚ ਘੱਟ ਕੇ 2.7% ਦਰਜ ਹੋਇਆ ਸੀ। ਬੈਂਕ ਦੇ ਗਵਰਨਰ ਟਿਫ ਮੈਕਲਮ ਨੇ ਸ਼ੁਰੂਆਤੀ ਟਿੱਪਣੀਆਂ ਵਿੱਚ ਕਿਹਾ ਸੀ ਕਿ ਬੈਂਕ ਦੀ ਜਿਹੜੀ ਮੋਨਿਟਰੀ ਪਾਲਿਸੀ ਹੈ ਉਸ ਨੂੰ ਹੁਣ ਇੰਨਾ ਰਿਸਟ੍ਰਿਕਟਿਵ ਹੋਣ ਦੀ ਜ਼ਰੂਰਤ ਨਹੀਂ ਹੈ। ਉਹਨਾਂ ਨੇ ਕਿਹਾ, ਕੋਟ, ਅਸੀਂ ਮਹਿੰਗਾਈ ਦੇ ਖਿਲਾਫ਼ ਲੜਾਈ ਵਿੱਚ ਇੱਕ ਲੰਮਾ ਸਫ਼ਰ ਤੈਅ ਕੀਤਾ ਅਤੇ ਮਹਿੰਗਾਈ 2% ਦੇ ਟੀਚੇ ਦੇ ਨੇੜੇ ਜਾਂਦੀ ਰਹੇਗੀ। ਹਾਲ ਹੀ ਦੇ ਮਹੀਨਿਆਂ ਵਿੱਚ ਇਸ ਬਾਰੇ ਸਾਡਾ ਭਰੋਸਾ ਵਧਿਆ ਹੈ। ਪਰ ਉਹਨਾਂ ਨੇ ਕਿਹਾ ਕਿ ਜੇ ਵਿਆਜ ਦਰਾਂ ਵਿੱਚ ਤੇਜ਼ੀ ਨਾਲ ਕਟੌਤੀਆਂ ਕੀਤੀਆਂ ਗਈਆਂ ਤਾਂ ਮਹਿੰਗਾਈ ਦੇ ਮਾਮਲੇ ਵਿੱਚ ਜਿਹੜੀ ਪ੍ਰਗਤੀ ਹੋਈ ਹੈ ਉਸ ਨੂੰ ਨੁਕਸਾਨ ਪਹੁੰਚੇਗਾ। ਓਨਟੇਰੀਓ ਦੇ ਲੰਡਨ ਸ਼ਹਿਰ ਵਿੱਚ ਹੋਏ ਹਮਲੇ ਵਿੱਚ ਮਾਰੇ ਗਏ ਮੁਸਲਿਮ ਪਰਿਵਾਰ ਦੀ 3ਵੀਂ ਬਰਸੀ ਦੇ ਮੌਕੇ ਲੰਡਨ ਦੇ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਨੌਜਵਾਨਾਂ ਦੇ ਇੱਕ ਸਮੂਹ ਨੇ ਇੱਕ ਵਿਜਲ ਦਾ ਆਯੋਜਨ ਕੀਤਾ। ਯੂਥ ਕੋਲੀਸ਼ਨ ਕੰਬੈਟਿੰਗ ਇਸਲਾਮੋਫੋਬੀਆ ਇਹ ਗਰੁੱਪ ਹੈ ਜਿਸ ਵੱਲੋਂ ਇਹ ਵਿਜਲ ਦਾ ਆਯੋਜਨ ਕੀਤਾ ਗਿਆ ਤੇ ਇਸ ਨਾਲ ਜੁੜੇ ਈਸਾ ਇਸਲਾਮ ਜੋ ਕਿ ਮ੍ਰਿਤਕ ਪਰਿਵਾਰ ਦੇ ਰਿਸ਼ਤੇਦਾਰ ਵੀ ਨੇ ਉਹਨਾਂ ਨੇ ਸੀਬੀਸੀ ਨਾਲ ਗੱਲ ਕਰਦਿਆਂ ਕਿਹਾ ਕਿ ਮੁਸਲਿਮ ਭਾਈਚਾਰੇ ਦੇ ਵਿਰੁੱਧ ਨਫ਼ਰਤ ਦੀਆਂ ਵੱਧਦੀਆਂ ਵਾਰਦਾਤਾਂ ਲੋਕਾਂ ਨੂੰ ਸਿੱਖਿਅਤ ਕਰਨ ਅਤੇ ਰਾਜਨੀਤਿਕ ਤਬਦੀਲੀ ਲਿਆਉਣ ਦੇ ਮਹੱਤਵ ਨੂੰ ਦਰਸਾਉਂਦੀਆਂ ਨੇ। ਉਹਨਾਂ ਨੇ ਕਿਹਾ ਕਿ ਹਾਲਾਤ 6 ਜੂਨ ਦੇ ਹਮਲੇ ਜਿੰਨੇ ਮਾੜੇ ਤਾਂ ਨਹੀਂ ਹੈ, ਪਰ ਇਹ ਡਰ ਬਰਕਰਾਰ ਰਹਿੰਦਾ ਕਿ ਅਗਲੀ ਵਾਰੀ ਕਿਸ ਦੀ ਹੋ ਸਕਦੀ ਹੈ। ਦੱਸ ਦਈਏ ਕਿ 3 ਸਾਲ ਪਹਿਲਾਂ ਯਾਨੀ 6 ਜੂਨ 2021 ਨੂੰ ਇੱਕ ਮੁਸਲਿਮ ਪਰਿਵਾਰ ਲੰਡਨ ਸ਼ਹਿਰ ਦੇ ਹਾਈਡ ਪਾਰਕ ਰੋਡ ਦੇ ਨਜ਼ਦੀਕ ਤੁਰ ਰਿਹਾ ਸੀ ਅਤੇ ਜਿਸ ਵੇਲੇ ਇਸ ਪਰਿਵਾਰ ਸੜਕ ਦੇ ਦੂਸਰੇ ਪਾਸੇ ਜਾਣ ਲਈ ਇੰਟਰਸੈਕਸ਼ਨ ਤੇ ਉਡੀਕ ਕਰ ਰਿਹਾ ਸੀ ਉਦੋਂ ਇੱਕ ਪਿਕਅਪ ਟਰੱਕ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਅਤੇ ਗੱਡੀ ਥੱਲੇ ਦਰੜ ਦਿੱਤਾ। ਇਸ ਘਟਨਾ ਵਿੱਚ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ ਸੀ ਅਤੇ ਇੱਕ ਬੱਚਾ ਜ਼ਖਮੀ ਹੋਇਆ ਸੀਗਾ। ਮ੍ਰਿਤਕਾਂ ਦੀ ਪਛਾਣ 46 ਸਾਲਾ ਸਲਮਾਨ ਅਫਜ਼ਲ, ਉਹਨਾਂ ਦੀ ਪਤਨੀ 44 ਸਾਲ ਦੀ ਮਦੀਹਾ ਸਲਮਾਨ, ਉਹਨਾਂ ਦੀ 15 ਸਾਲਾ ਬੇਟੀ ਯੁਮਨਾ ਸਲਮਾਨ ਅਤੇ ਅਫਜ਼ਲ ਦੀ 74 ਸਾਲਾਂ ਦੀ ਮਾਂ ਤਲਤ ਅਫਜ਼ਲ ਦੀ ਡੈਥ ਹੋ ਗਈ ਸੀ। ਓਨਟੈਰੀਓ ਵਿੱਚ 10 ਹਫ਼ਤਿਆਂ ਦੀ ਅਦਾਲਤੀ ਕਾਰਵਾਈ ਤੋਂ ਬਾਅਦ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀ 20 ਸਾਲ ਉਸ ਸਮੇਂ ਜਿਹਦੀ ਉਮਰ 20 ਸਾਲ ਸੀ ਯਾਨੀ ਹੁਣ 23 ਸਾਲ ਹੈ, ਨਾਮ ਉਹਦਾ ਨਥੇਨੀਅਲ ਵੋਲਟਮੈਨ, ਉਸ ਨੂੰ ਅੱਤਵਾਦ ਦਾ ਦੋਸ਼ੀ ਠਹਿਰਾਇਆ ਗਿਆ ਸੀ ਜਿਸ ਵਿੱਚ ਫਸਟ ਡਿਗਰੀ ਮਰਡਰ ਦੇ 4 ਮਾਮਲੇ ਅਤੇ 1 ਇਰਾਦਾ ਕਤਲ ਦੀ ਕੋਸ਼ਿਸ਼ ਦਾ ਚਾਰਜ ਸ਼ਾਮਿਲ ਸੀ। ਇਹ ਕੇਸ ਇਸ ਗੱਲ ਦੀ ਵੀ ਅਜ਼ਮਾਇਸ਼ ਸੀ ਕਿ ਕੈਨੇਡਾ ਦੇ ਅੱਤਵਾਦ ਸੰਬੰਧੀ ਕਾਨੂੰਨ ਗੋਰੇ ਰਾਸ਼ਟਰਵਾਦੀਆਂ ਤੇ ਕਿਵੇਂ ਲਾਗੂ ਹੁੰਦੇ ਨੇ। ਇਹ ਸਨ ਇਸ ਹਫਤੇ ਦੀਆਂ ਅਹਿਮ ਖਬਰਾਂ, ਹੁਣ ਅਗਲੇ ਹਫਤੇ ਤੱਕ ਇਜਾਜ਼ਤ ਦਿਓ, ਧੰਨਵਾਦ।